ਕੁੜੀ
ਅਮਲੇ ਅਮਲੇ ਉਜਲ ਕਰਦੇ ਹੋ
ਕਾਰਾਂ ਨੂੰ ਪਿੱਠ ਦੇ ਕੇ ਮਨੁੱਖਾਂ ਦੇ ਦਾ ਫਰਜ ਅੱਗੇ ਰੱਖਦੇ ਹੋਏ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ। ਆਓ ਆਪਣੇ ਸਤਿਗੁਰੂ ਨੂੰ, ਹੈ ਤਾਂ ਸਤਿਗੁਰੂ ਹੀ, ਕਸਰ ਤਾਂ ਆਪਣੇ ਚ ਹੈ। ਸਤਿਗੁਰੂ ਤਾਂ ਸਤਿਗੁਰੂ ਹੀ ਰਹੇਗਾ ਗੁਰਮੁਖ, ਜੈਸੀ ਸ਼ਰਧਾ ਹੋਣੀ ਚਾਹੀਦੀ ਆ ਗੁਰੂ ਤੇ ਸਿੱਖ ਦੀ, ਉਸ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਕੰਮ ਨੂੰ ਪਿੱਠ ਦੇ ਕੇ ਗੁਰੂ ਦੀ ਹਜ਼ੂਰੀ ਚ ਆਏ ਹਾਂ, ਉਹ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ? ਮਤਲਬ ਮਨੁੱਖਾਂ ਦੇ ਮਿਲੀ ਹੈ, ਗੁਰੂ ਕਿਰਪਾ ਕਰੇ ਮਿਹਰ ਕਰੇ, ਇਹ ਧਾਰੀ ਹੋਈ ਮਨੁੱਖਾਂ ਦੇ ਸਫਲੀ ਹੋ ਜਾਵੇ। ਯਾਨੀ ਇਹ ਜਿਹੜੀ ਰੂਹ ਵਿਛੜੀ ਹੋਈ ਆ ਨਾ ਪਰਮੇਸ਼ਰ ਤੋਂ, ਇਸ ਨੂੰ ਪਰਮੇਸ਼ਰ ਨਿਰਗੁਣ ਤੋਂ ਸਰਗੁਣ ਹੋ ਕੇ ਨਿਰਗੁਣ ਦੇ ਵਿੱਚ ਮਿਲਾਉਂਦਾ। ਜੇ ਨਿਰਗੁਣ ਤੋਂ ਸਰਗੁਣ ਨਾ ਹੋਵੇ, ਕਿਹਦੀ ਤਾਕਤ ਹੈ ਰੂਹ ਦੀ ਮਿਲ ਜਾਵੇ ਉਹ ਪਰਮੇਸ਼ਰ ਦੇ ਵਿੱਚ? ਜਾਂ ਫਿਰ ਜਿਹੜੇ ਨਿਰਾਕਾਰ ਤੋਂ ਸਰਗੁਣ ਦੀ ਸੰਗਤ ਕਰਦੇ ਨੇ ਉਹ ਨਿਰਗੁਣ ਦੇ ਵਿੱਚ ਭੇਦ ਹੁੰਦੇ ਨੇ, ਫਿਰ ਉਹ ਵੀ ਮਦਦ ਦਿੰਦੇ ਨੇ ਜਿਹਨਾਂ ਨੂੰ ਸ਼ੌਂਕ ਹੈ। ਜੈਸੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖ ਦੇ ਨਿੱਤ ਕਰਮ ਲਿਖੇ ਨੇ, ਬਹੁਤ ਕਿਸਮ ਦੇ ਕਰਮ ਨੇ, ਬੇਤ ਵੇਤ ਕਿਰੇਮਾਨ ਪਰਾਲਬਦ ਮਾੜੇ ਚੰਗੇ ਕਰਮਾਂ ਦੀ ਫਲਾਫਸੀ ਬਹੁਤ ਦੀਪ ਹੈ, ਕਹਿੰਦੇ ਡੂੰਘੀ ਹੈ। ਇਸ ਨੂੰ ਵੀ ਆਤਮ ਨਰਸ਼ ਹੀ ਜਾਣ ਸਕਦਾ ਹੈ, ਹੋਰ ਨਹੀਂ ਕੋਈ ਜਾਣ ਸਕਦਾ ਵਾ। ਗੁਰੂ ਸਾਹਿਬ ਨੇ ਲਿਖਿਆ ਹੈ, ਗੁਰ ਸਤਿਗੁਰ ਕਾ ਜੋ ਸਿੱਖ ਹਾਏ, ਕੌਣ ਨਹੀਂ ਦਾਵਾ ਰੱਖਦਾ ਆਪਣੇ ਆਪ ਨੂੰ ਵੀ ਮੈਂ ਗੁਰੂ ਕਾ ਸਿੱਖ ਨਹੀਂ ਹਾਂ? ਹੁਣ ਜੇ ਤੂੰ ਆਪਣੇ ਆਪ ਨੂੰ ਦਾਅਵਾ ਰੱਖਦਾ ਵਾ ਗੁਰੂ ਦਾ ਸਿੱਖ ਵਾਂ ਤਾਂ ਗੁਰੂ ਦਾ ਹੁਕਮ ਸੁਣ ਲਾ ਹੁਣ ਹੁਕਮ ਸੁਣ ਗੁਰੂ ਕੀ ਕਹਿੰਦਾ ਤੈਨੂੰ ਗੁਰੂ ਕਹਿੰਦਾ ਗੁਰ ਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉਠਾਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਆਪਾਂ ਕਾਏ ਵਜੇ ਨਹਾਉਂਦੇ ਹਾਂ ਆਪਾਂ ਨਹਾਉਂਦੇ ਹਾਂ ਬਈ ਹੁਣ ਸਰਦਾ ਹੀ ਨਹੀਂ ਕੰਮ ਤੇ ਜਾਣਾ ਹੀ ਪਵੇਗਾ ਐਤਵਾਰ ਨੂੰ ਨਹਾਉਂਦੇ ਹੀ ਨਹੀਂ ਆ ਸਾਰੀ ਦੁਨੀਆ ਨਹੀਂ ਨਹਾਉਂਦੀ ਜਿੰਨੀ ਦਿੱਲੀ ਚ ਦੇ ਚੋ ਚਾਰ ਨਹਾ ਲਏ ਉਹਨਾਂ ਦਾ ਕੀ ਹੈ ਗਿਣਤੀ ਇੱਥੇ ਕਿਉਂ ਅਸੀਂ ਸਾਰੇ ਫਿਰਦੇ ਰਹਿੰਦੇ ਹਾਂ ਇਹ ਬੜੇ ਬੜੇ ਲੋਕਾਂ ਦੇ ਬਸ ਪਤਾ ਹੀ ਨਹੀਂ ਹੁੰਦਾ ਵੀ ਕੋਠੀ ਪਾਂ ਪਾਂ ਕਰਦੀ ਆ ਹੁੰਦੇ ਨੇ ਅੰਦਰ ਹੀ ਹੁੰਦੇ ਨੇ ਅੰਦਰ ਹੀ ਦਿਖਾਉਂਦੇ ਨੇ ਸਿੱਖ ਫਿਰ ਜਾਂਦੇ ਨੇ ਤਿਆਰ ਹੋ ਕੇ ਗੁਰਦੁਆਰੇ ਨੂੰ ਆਪਣੀ ਮੈਨੇਜਰੀ ਕਰਨ ਵਾਸਤੇ ਖਾਉਂਦੇ ਭਰੇ ਹੋਏ ਉਹ ਜੇ ਤੂੰ ਗੁਰੂ ਦਾ ਸਿੱਖ ਹੈ ਤਾਂ ਫਿਰ ਜੋ ਗੁਰੂ ਦਾ ਹੁਕਮ ਆ ਉਸ 'ਤੇ ਚੱਲਣ ਦੀ ਕੋਸ਼ਿਸ਼ ਕਰ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ ਯਾਨੀ ਜੋ ਸਿੱਖ ਆ ਗੁਰੂ ਦਾ ਜੀ ਨੇ ਖੰਡੇ ਦਾ ਅੰਮ੍ਰਿਤ ਛਕ ਲਿਆ ਉਹ ਫਿਰ ਪਹਿਰ ਰਾਤ ਰਹਿੰਦੀਆਂ ਉੱਠ ਕੇ ਇਸ਼ਨਾਨ ਕਰੇ ਉਸ ਟਾਈਮ ਦੇ ਵਿੱਚ ਇਤਨਾ ਸਾਧਨ ਨਹੀਂ ਸੀ ਇਸ਼ਨਾਨ ਕਰਨ ਦਾ ਜਾਤਾਂ ਨਲਕੇ ਵੀ ਨਹੀਂ ਸੀ ਹੁੰਦੇ ਟੋਬਿਆਂ ਟਾਬਿਆਂ 'ਚ ਲੋਕ ਨਹਾਉਂਦੇ ਹੁੰਦੇ ਜਾਂ ਅੰਗਰੇਜ਼ਾਂ ਨੇ ਨਹਿਰਾਂ ਨੂਹਰਾਂ ਕੱਢਤੀਆਂ ਸੀ ਜਾਂ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤਲਾ ਕਿਉਂ ਲੋ ਵਿਸਾਖੀ ਦਿਵਾਲੀ ਲੋਹੜੀ ਨਿਮਾਣੀ ਇਸ ਤਰ੍ਹਾਂ ਦੇ ਜੋੜ ਮੇਲੇ ਰੱਖੇ ਹੁੰਦੇ ਸਨ ਸਮਾਂ ਬੜਾ ਖਰਾਬ ਹੁੰਦਾ ਸੀ ਸਿੱਖਾਂ 'ਤੇ ਚੰਗਾ ਸਮਾਂ ਖਬਰ ਨਹੀਂ ਕਾਹਦਾ ਆਵੇਗਾ ਪਰ ਬੜੇ ਸੂਰਮੇ ਨੇ ਹਰ ਇੱਕ ਸਮੇਂ ਦਾ ਮੁਕਾਬਲਾ ਕਰਦੇ ਨੇ ਹੋਰ ਨਹੀਂ ਕੋਈ ਕਰ ਸਕਦਾ ਮੋਕ ਨਿਕਲ ਜਾਂਦੀ ਆ ਮੋਕ ਔਰ ਇਸ ਤਰ੍ਹਾਂ ਦੇ ਨਾਲ ਇਹ ਵੀ ਇੱਕ ਸੂਰਮ ਗਤੀ ਆ ਸਿੱਖ ਦੇ ਵਿੱਚ ਸੂਰਮ ਗਤੀ ਆ ਜਿਹੜਾ 2 ਵਜੇ ਉੱਠ ਕੇ ਇਸ਼ਨਾਨ ਕਰਦਾ ਗੁਰੂ ਸਾਹਿਬ ਨੇ ਦੱਸਿਆ ਨਾ ਵੀ ਜਿਹੜਾ ਕਲਯੁਗ ਦੇ ਵਿੱਚ 2 ਵਜੇ ਉੱਠ ਕੇ ਸਿਮਰਨ ਕਰਦਾ ਉਹ ਵੀ ਕਹਿੰਦੇ ਸੂਰਮ ਇਸ ਯੁੱਗ ਮੈਂ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਹੁਣ ਜਿਹੜੇ ਯੁੱਗ 'ਚ ਆਪਾਂ ਬੈਠੇ ਹਾਂ ਸੋ ਕਹੀ ਅਤਵੈ ਸੂਰਾ ਸੂਰਮਾ ਹੀ ਉੱਠ ਕੇ ਇਸ਼ਨਾਨ ਕਰੇਗਾ ਦੂਏ ਨੇ ਕੀ ਇਸ਼ਨਾਨ ਕਰਨਾ ਸਮਝ ਬਹੁਤ ਕਿਸਮ ਦੇ ਸੂਰਮੇ ਹੁੰਦੇ ਨੇ ਸਿੱਖ ਸਾਰਿਆਂ ਕਿਸਮਾਂ ਦੇ ਸੂਰਮੇ ਨੇ ਸਿੱਖ ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਵੀ ਸੂਰਮੇ ਨੇ ਕੁਰਬਾਨੀ ਕਰਨ ਦੇ ਵਿੱਚ ਵੀ ਸੂਰਮੇ ਨੇ ਭਜਨ ਕਰਨ ਦੇ ਵਿੱਚ ਵੀ ਸੂਰਮੇ ਨੇ ਕੀਰਤਨ ਕਰਨ ਦੇ ਵਿੱਚ ਵੀ ਸੂਰਮੇ ਨੇ ਅਤੇ ਆਪਣੀ ਹੱਕ ਦੀ ਕਿਰਤ ਕਰਨ ਦੇ ਵਿੱਚ ਵੀ ਸੂਰਮੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਕਹਾਏ ਸੋ ਭਲਕੇ ਉਠਰ ਨਾਮ ਤੇ ਆਵਾ ਭਲਕੇ ਨਾਮ ਆ ਅੰਮ੍ਰਿਤ ਵੇਲੇ ਦਾ ਉਪਦੇਸ਼ ਗੁਰੂ ਗੁਰੂ ਦਾ ਉਪਦੇਸ਼ ਹੈ ਸਿੱਖ ਵਾਸਤੇ ਵਾਹਿਗੁਰੂ ਮੰਤਰ ਕਹਿੰਦੇ ਨੇ ਜੀ ਨੂੰ ਉਸ ਦਾ ਫਿਰ ਕਹਿੰਦੇ ਜਾਪ ਕਰੇ ਜਾਪ ਚਿੰਤਨ ਵੀ ਕਹਿੰਦੇ ਨੇ ਇਸ ਨੂੰ ਅਭਿਆਸ ਵੀ ਕਹਿੰਦੇ ਨੇ ਇਸ ਨੂੰ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਜੁਗਤੀ ਦੁਆਰਾ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਜੁਗਤੀ ਦੁਆਰਾ ਜਦ ਉਹ ਅਭਿਆਸ ਕਰੇਗਾ ਨਾ ਵਾਹਿਗੁਰੂ ਮੰਤਰ ਦਾ ਸਭ ਕਿਲਵਿਖ ਦੁੱਖ ਪਾਪ ਲੈ ਜਾਵੇ ਅੰਤਾਸ਼ਕਰਨ ਦੇ ਵਿੱਚ ਤਿੰਨ ਦੋਸ਼ ਨੇ, ਮਲ ਦੋਸ਼ ਹੈ, ਬਗਸ਼ੇਪ ਦੋਸ਼ ਹੈ, ਆਵਰਣ ਦੋਸ਼ ਹੈ। ਅੱਗੇ ਫਿਰ ਉਹ ਆਪ ਹੈ। ਇਹ ਜਿਹੜੇ ਤਿੰਨ ਪੜਦੇ ਆਏ ਹੋਏ ਨੇ ਨਾ ਆਤਮਾ ਦੇ ਉੱਤੇ, ਇਹ ਸਿੱਖ ਨੇ ਬਹਾਦਰੀ ਨਾਲ ਦੂਰ ਕਰਨੇ ਨੇ। ਨਾ ਪੜਿਆ ਹੋਣੇ ਨੇ, ਨਾ ਗੱਲਾਂ ਨਾਲ ਹੋਣੇ ਨੇ, ਨਾ ਸੁਣ ਤੇ ਹੋਣੇ ਨੇ, ਕਮਾਈ ਸੇ ਹੋਣਗੇ। ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼ ਆਪੋ ਆਪਣੇ ਮਤਾਂ ਅਨੁਸਾਰ। ਕਿਸੇ ਮਤ ਨੇ ਕੋਈ ਨਾਂ ਰੱਖਿਆ ਉਸਦਾ ਨਿਰਾਕਾਰ ਵਾਹਿਗੁਰੂ ਦਾ, ਕਿਸੇ ਮਤ ਨੇ ਕੋਈ ਨਾਂ ਰੱਖਿਆ ਉਸ ਨਿਰਾਕਾਰ ਵਾਹਿਗੁਰੂ ਦਾ। ਕੋਈ ਬੋਲਾ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਲਈ। ਇਸ ਤਰ੍ਹਾਂ ਦੇ ਨਾਲ ਆਪੋ ਆਪਣੇ ਮਤਾਂ ਦੇ ਅਨੁਸਾਰ ਉਹ ਬਿਨਾਂ ਨਾਮ ਤੇ ਹੈ। ਜਿੱਥੋਂ ਇਹ ਵਿਛੜਿਆ ਨਾ, ਜਿਹੜਾ ਜੀਵ ਹੈ, ਇਹਦਾ ਨਾਮ ਤਾਂ ਸਰੀਰ ਚ ਆਏ ਤੇ ਰੱਖਿਆ ਗਿਆ। ਜਦ ਇਹ ਸਰੀਰ ਤੋਂ ਪਰੇ ਨਿਕਲ ਜਾਵੇਗਾ ਫਿਰ ਇਹਦਾ ਨਾਮ ਲੈ ਕੇ ਦੇਖੋ ਕੀ ਹੈ। ਨਹੀਂ, ਆਤਮਾ ਦਾ ਕੋਈ ਨਾਮ ਨਹੀਂ ਹੈ ਨਿਰਾਕਾਰ ਵਾਹਿਗੁਰੂ ਦਾ, ਨਾ ਉਹਦਾ ਕੋਈ ਚੱਕਰ ਚੈਨ, ਨਾ ਉਹਨੂੰ ਕੋਈ ਦੇਖ ਸਕਦਾ। ਕਲਗੀਧਰ ਮਹਾਰਾਜ ਜੀ ਨੇ ਜਾਪ ਸਾਹਿਬ ਉਚਾਰ ਕਰਨ ਲੱਗਿਆ ਤਾਂ ਫਿਰ ਮੰਗਲ ਨਿਰਗੁਣ ਦਾ ਕਰਿਆ। ਉੱਥੇ ਇੱਕ ਤਾਂ ਹੁੰਦਾ ਨਾ ਸਰਗੁਣ, ਇੱਕ ਹੁੰਦਾ ਨਿਰਗੁਣ। ਸਰਗੁਣ ਦੀਦਾ ਹੁੰਦਾ, ਨਿਰਗੁਣ ਦੀਦਾ ਨਹੀਂ ਹੈ। ਉਹ ਦੀਦਾ ਨਹੀਂ ਕਿਸੇ ਨੂੰ, ਜੇ ਉਹ ਦਿਸਦਾ ਹੋਵੇ ਫਿਰ ਤਾਂ ਆਪਾਂ ਸਾਰੇ ਹੀ ਉਸਦੇ ਨਾਲ ਗੱਲਬਾਤ ਕਰ ਲਈਏ। ਗੁਰੂ ਸਾਹਿਬ ਨੇ ਜਾਪ ਸਾਹਿਬ ਦੇ ਵਿੱਚ ਲਿਖਿਆ, ਚੱਕਰ ਚੇਨ ਆਰ ਵਰਨ ਜਾਤਰ ਪਾਤ ਨੇ ਅਨਜ, ਰੂਪ ਰੰਗਾ ਰੇਖ ਦੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤਾਂ ਪ ਪ੍ਰਕਾਸ਼ਮ ਤੋਜ ਕਿਹਜੈ, ਕੋਟ ਇੰਦਰ ਇੰਦਰਾਣ ਸਾਹ ਸਾਣ ਕਹਿਜੈ, ਤਿਰ ਪਵਨ ਮਹੀ ਸੁਰ ਨਰ ਅਸੁਰ, ਨੇਤ ਨੇਤ ਵਣ ਤਿਰਣ ਕਹਿ ਤੋਏ ਸਰਵ ਨਾਮ, ਕਥਾ ਕਵਨ ਕਰਮ ਨਾਮ ਵਰਣਤ ਸਮਤ। ਕੌਣ ਉਸਦੇ ਸਰੀਰ ਨੂੰ, ਕੌਣ ਉਸਦੇ ਆਕਾਰ ਨੂੰ ਕਰ ਸਕਦਾ ਹੈ? ਉਹਦਾ ਹੀ ਨਹੀਂ ਆਕਾਰ, ਸ਼ਕਤੀ ਦੇਖ ਲਓ ਕਿੰਨੀ ਹੈ। ਜਿਤਨੀ ਸੂਖਮ ਚੀਜ਼ ਹੋਵੇਗੀ ਉਤਨੀ ਸ਼ਕਤੀ ਜ਼ਿਆਦਾ ਹੋਵੇਗੀ। ਹੁਣ ਜਿਹੜਾ ਆਪਣਾ ਮਨ ਹੈ ਨਾ, ਇਹਦੇ 'ਚ ਵੀ ਓਨੀ ਹੀ ਸ਼ਕਤੀ ਹੈ। ਇਹ ਮੋਟਾ ਹੋਇਆ ਹੋਇਆ ਸਤੂਲ ਕਹਿੰਦੇ ਨੇ ਜਿਹਨੂੰ, ਭਾਰਾ, ਇਹਦੀ ਜਿਹੜੀ ਸ਼ਕਤੀ ਲੂਜ ਹੋ ਗਈ। ਜਦ ਇਹ ਨਾਮ ਨਾਲ ਜੁੜੇਗਾ, ਨਾਮ ਹੈ ਸੂਖਮ, ਫਿਰ ਇਹ ਵੀ ਸੂਖਮ ਹੋਣਾ ਸ਼ੁਰੂ ਹੋ ਜਾਵੇਗਾ ਜਿਹੜਾ ਆਪਣਾ ਫੁਰਨਾ। ਇਹ ਸੂਖਮ ਹੁੰਦਾ ਹੁੰਦਾ ਇਤਨਾ ਸੂਖਮ ਹੋ ਜਾਵੇਗਾ, ਜਿਤਨਾ ਸੂਖਮ ਨਾਮ ਹੈ ਨਾ ਉਤਨਾ ਸੂਖਮ ਫੁਰਨਾ ਹੋ ਜਾਵੇਗਾ। ਨਾਮ ਦੀ ਸ਼ਕਤੀ ਨੂੰ ਇਹ ਫੁਰਨਾ ਫੜ ਲਏਗਾ, ਜਾਣੀ ਨਾਮ ਮਨ ਦੇ ਵਿੱਚ ਪ੍ਰਗਟ ਹੋ ਜਾਵੇਗਾ। ਨਾਮ ਔਰ ਨਾਮੀ 'ਚ ਫਰਕ ਨਹੀਂ ਹੈ, ਜਿੱਥੇ ਨਾਮ ਆ ਉੱਥੇ ਨਾਮੀ ਹੈ, ਜਿੱਥੇ ਨਾਮ ਨਹੀਂ ਉੱਥੇ ਨਾਮੀ ਨਹੀਂ ਹੈ। ਬਸ ਜੇ ਤਾਂ ਨਾਮੀ ਦੇ ਦਰਸ਼ਨ ਕਰਨੇ ਨੇ ਤਾਂ ਫਿਰ ਨਾਮ ਨਾਲ ਸੰਬੰਧ ਪਾ ਲਾ, ਨਾਮ ਨਾਲ ਰਿਸ਼ਤੇਦਾਰੀ ਪਾ ਲਾ, ਜਾਂ ਤੈਨੂੰ ਨਾਮੀ ਵੀ ਮਿਲ ਜਾਵੇਗਾ। ਜੇ ਤੇਰਾ ਪਦਾਰਥਾਂ ਨਾਲ ਹੀ ਸੰਬੰਧ ਹੋਇਆ ਤਾਂ ਫਿਰ ਨਾਮ ਨਾ ਮਿਲੇ, ਨਾ ਨਾਮੀ ਦਾ ਕਿੱਥੋਂ ਮਿਲਣਾ। ਔਰ ਇਸ ਤਰ੍ਹਾਂ ਨਾਲ ਕਲਗੀਧਰ ਮਹਾਰਾਜ ਜੀ ਨੇ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹਦਾ ਚੱਕਰ ਚੇਨ ਨਹੀਂ ਹੈ ਕੋਈ, ਉਹਦਾ ਦਿਸਦਾ ਅੱਗੇ ਜਾ ਕੇ, ਉਹਦਾ ਤਾਂ ਆਪਾਂ ਨੂੰ ਪਤਾ ਵੀ ਨਹੀਂ ਜਿੱਥੇ ਜਾ ਕੇ ਉਸਨੇ ਦਿਸਣਾ। ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਜਦ ਇਹਨੂੰ ਆਪਣਾ ਆਪ ਦਿਸਣੋਂ ਹਟ ਜੂਗਾ ਨਾ, ਫਿਰ ਉਸਦਾ ਭਾਸ ਪੈਣਾ ਸ਼ੁਰੂ ਹੋਣਾ। ਦੇਖ ਲਓ ਕਿਹਨੂੰ ਆਪਣਾ ਆਪ ਦਿਸਣੋਂ ਹਟ ਗਿਆ, ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੰਨੇ ਵੀ ਪ੍ਰੇਮੀ ਬੈਠੇ ਨੇ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪ੍ਰੇਮ ਨਾਲ ਪੜੋ।
ਚੱਕਰ ਚਿਹਨ ਵਰਨ ਰੂਪ ਤੇਰਾ, ਚੱਕਰ ਚਿਹਨ ਵਰਨ ਰੂਪ
ਨਿਰਾਕਾਰ ਵਾਹਿਗੁਰੂ ਆਵਤ ਦੱਸਿਆ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਇਹਨਾਂ ਇੰਦਰਿਆਂ ਨਾਲ ਨਹੀਂ ਉਹ ਦਿਖਦਾ ਹੈ। ਤਿੰਨ ਸਰੀਰ ਨੇ, ਇੱਕ ਤਾਂ ਸਥੂਲ ਹੈ, ਇੱਕ ਸੂਖਮ ਹੈ, ਇੱਕ ਕਾਰਨ ਹੈ। ਦੇਖ ਲਓ ਇਹਨਾਂ ਨਾਲ ਨਹੀਂ ਦਿਖਦਾ ਹੈ। ਨੌ ਇੰਦਰੇ ਨੇ, ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ। ਪਹਿਲਾਂ ਆਪਾਂ ਪੰਜ ਤੱਤੇ ਹੀ ਨਹੀਂ ਦੇਖ ਸਕਦੇ, ਗਾਹਾਂ ਕੀ ਦੇਖਾਂਗੇ। ਆਪਾਂ ਇਹਨਾਂ ਅੱਖਾਂ ਇੰਦਰਿਆਂ ਨਾਲ ਮਿੱਟੀ ਦੇਖ ਸਕਦੇ ਹਾਂ, ਇਹਨਾਂ ਇੰਦਰਿਆਂ ਨਾਲ ਪਾਣੀ ਦੇਖ ਸਕਦੇ ਹਾਂ, ਇਹਨਾਂ ਅੱਖਾਂ ਦੇ ਨਾਲ ਅੱਗ ਦੇਖ ਸਕਦੇ ਹਾਂ, ਫੜ ਵੀ ਸਕਦੇ ਹਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਹੱਥਾਂ ਪੈਰਾਂ ਨਾਲ। ਪਰ ਜਦ ਹਵਾ ਆਵੇਗੀ, ਦੱਸੋ ਹਵਾ ਨੂੰ ਦੇਖ ਲਵਾਂਗੇ, ਫੜ ਵੀ ਲਵਾਂਗੇ, ਗਈ ਗੱਲ? ਆਪਾਂ ਤਾਂ ਰਹਿ ਗਏ ਥੱਲੇ ਹੀ। ਉਹ ਜਿਹੜਾ ਨਿਰਾਕਾਰ ਆ ਉਹ ਤਾਂ ਅਜੇ ਚੌਥੇ ਥਾਂ ਹੈ ਇਦੋਂ ਅੱਗੇ, ਉਹਨੂੰ ਕਿਵੇਂ ਦੇਖਾਂਗੇ? ਉਹ ਫਿਰ ਹਵਾ ਨਹੀਂ ਆਪਾਂ ਦੇਖ ਸਕਦੇ, ਲੀੜਾ ਉੱਡਦਾ ਕਹਿ ਦਿਆਂਗੇ ਵੀ ਹਵਾ ਵਗਦੀ ਹੈ, ਪਰ ਦੀਦੀ ਤਾਂ ਨਹੀਂ ਹੈ। ਤਾਕਤ ਦੇਖ ਲਓ ਕਿੰਨੀ ਹੈ ਇਹਦੇ ਵਿੱਚ। ਜਿੰਨੀ ਸੂਖਮ ਚੀਜ਼ ਹੋਵੇਗੀ ਉਤਨੀ ਜ਼ਿਆਦਾ ਤਾਕਤ ਹੋ ਜਾਵੇਗੀ। ਫਿਰ ਆਕਾਸ਼ ਹੈ, ਆਕਾਸ਼ ਨੂੰ ਕੌਣ ਦੇਖ ਲੇਗਾ? ਫਿਰ ਉਹ ਆਉਂਦਾ ਚੇਤਨ ਹੈ ਜਿਹੜਾ, ਉਹਦੀ ਬਾਬਤ ਦੱਸਿਆ ਕਲਗੀਧਰ ਮਹਾਰਾਜ ਜੀ ਨੇ। ਜਦ ਇਸ ਤਰ੍ਹਾਂ ਮਹਾਰਾਜ ਜੀ ਨੇ ਨਿਰਾਕਾਰ ਬਾਰੇ ਦੱਸਿਆ ਵੀ ਉਹਦਾ ਚੱਕਰ ਚਿਹਨ ਨਹੀਂ ਹੈ, ਤਾਂ ਫਿਰ ਸਿੱਖਾਂ ਨੇ ਬੇਨਤੀ ਕਰੀ ਵੀ ਮਹਾਰਾਜ ਜੀ ਉਹਦਾ ਤਾਂ ਚੱਕਰ ਚਿਹਨ ਕੋਈ ਹੈ ਹੀ ਨਹੀਂ, ਫਿਰ ਉਹ ਚੱਕਰ ਚਿਹਨ ਦਿਖੇਗਾ ਕਿਵੇਂ? ਕਹਿੰਦੇ ਸਰਗੁਣ ਸਤਿਗੁਰੂ ਦਿਖਾ ਲੇਗਾ। ਬਹੁਤ ਬਰੀਕ ਬੁੱਧ ਵਾਲੇ ਵੀ ਪ੍ਰੇਮੀ ਹੁੰਦੇ ਨੇ, ਸਿੱਖ ਸਾਰਿਆਂ ਮਤਾਂ 'ਚ ਹੀ ਹੁੰਦੇ ਨੇ। ਫਿਰ ਇਉਂ ਦੱਸੋ, ਜਿਹੜਾ ਸਰਗੁਣ ਸਤਿਗੁਰੂ ਹੈ ਫਿਰ ਉਹਦਾ ਸਰੂਪ ਕੀ ਹੈ? ਨਿਰਾਕਾਰ ਦਾ ਤਾਂ ਕੋਈ ਸਰੂਪ ਹੈ ਨਹੀਂ, ਅਤੇ ਹੁਣ ਫਿਰ ਸਰਗੁਣ ਸਤਿਗੁਰੂ ਦਾ ਸਰੂਪ ਕੀ ਹੋਇਆ? ਇਹ ਜਿਹੜਾ ਸਰਗੁਣ ਸਤਿਗੁਰੂ ਹੈ ਨਾ, ਇਹਦਾ ਸਰੂਪ ਨਿਰਾਕਾਰ ਹੈ। ਇਹ ਨਿਰਾਕਾਰ ਤੋਂ ਸਾਕਾਰ ਹੋਇਆ, ਆਪਣਾ ਸਰੂਪ ਨਿਰਾਕਾਰ ਨਹੀਂ ਹੈ। ਆਪਣਾ ਸਰੂਪ ਤਾਂ ਜੀਵ ਹੈ। ਜਦ ਆਪਾਂ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਦੇ ਕਰਦੇ ਅਤੇ ਆਤਮਾ ਦੇ ਵਿੱਚ ਲਾਏ ਤਾਂ ਹੋ ਜਾਵਾਂਗੇ, ਅਤੇ ਆਪਣਾ ਸਰੂਪ ਉਹ ਨਹੀਂ ਹੋਵੇਗਾ। ਜਿਸ ਤਰ੍ਹਾਂ ਨਾਲੇ ਦਰਿਆ ਨਦੀਆਂ ਸਮੁੰਦਰ ਤੋਂ ਲੈਦਾ ਉਹਨਾਂ ਦੇ ਨਾਮ ਨੇ, ਦੇਖ ਲਓ। ਆਹ ਚੰਬਲ ਨਦੀ ਹੈ ਜੀ, ਆਹ ਗੰਗਾ ਨਦੀ ਹੈ ਜੀ, ਆਹ ਜਮੁਨਾ ਜੀ, ਆਹ ਉਹ ਜੀ ਫਲਾਨੀ ਆ ਜੀ, ਆਹ ਨਾਮ ਰੱਖੇ ਨੇ ਕਿ ਨਹੀਂ? ਦੀਨੀਆਂ ਵੀ ਨੇ, ਪਰ ਜਦ ਸਮੁੰਦਰ ਦੇ ਵਿੱਚ ਜਾ ਕੇ ਮਿਲ ਗਿਆ ਫਿਰ ਨਹੀਂ ਹਨ। ਫਿਰ ਨਹੀਂ ਉਹ ਕਹਿ ਸਕਦੀ ਮੈਂ ਜਮੁਨਾ ਜਾਂ ਮੈਂ ਗੰਗਾ, ਨਾ ਬਸ ਖਤਮ ਹੋ ਗਈ ਗੱਲ। ਔਰ ਇਸ ਤਰ੍ਹਾਂ ਦੇ ਨਾਲ ਇਸ ਦੇ ਮਨ ਦੇ ਉੱਤੇ ਤਿੰਨ ਪੜਦੇ ਆਏ ਨਾ, ਹੈ ਤਾਂ ਪੰਜ ਨੇ, ਉਹਨਾਂ ਨੂੰ ਕੋਸ ਕਹਿੰਦੇ, ਜਿਵੇਂ ਪੰਜ ਡੱਬੀਆਂ ਹੋਣ ਨਾ, ਉਹਨਾਂ ਦੇ ਜਿਹੜੀ ਸਿਰੇ ਦੀ ਡੱਬੀ ਦੇ ਵਿੱਚ ਹੀਰਾ ਪਿਆ ਹੋਵੇ ਜਿਹਦੀ ਕੀਮਤ ਹੈ, ਉਹ ਜਿਹੜੇ ਫੋਲਕ ਨੇ ਉਹਨਾਂ ਦੀ ਕੀਮਤ ਨਹੀਂ ਹੈ, ਅਤੇ ਉਹ ਪੰਜ ਡੱਬੀਆਂ ਦੇ ਵਿੱਚ ਹੀਰਾ ਪਿਆ, ਪੰਜਾਂ ਕੋਸਾਂ ਦੇ ਅੰਦਰ ਆਤਮਾ ਛੁਪਿਆ ਹੋਇਆ, ਉਸ ਨੂੰ ਨੰਗਾ ਕਰਨਾ। ਨੰਗਾ ਕਦ ਹੋਊਗਾ? ਜਦ ਉਹ ਪੜਦੇ ਲੈਣਗੇ, ਕੋਸ ਜਿਹਨਾਂ ਨੂੰ ਕਹਿੰਦੇ। ਜੇ ਨਹੀਂ ਲੈਣਗੇ ਤਾਂ ਫਿਰ ਉਹ ਨੰਗਾ ਹੋਣਾ ਹੀ, ਉਹਦੀ ਕੀਮਤ ਨਹੀਂ ਪੈਣੀ ਹੈ। ਹਰ ਇੱਕ ਵਸਤੂ ਦੀ ਕੀਮਤ ਆ ਨਾ, ਦਾਦੇ ਦੇ ਵੀ ਪ੍ਰਾਣਵੇਂ ਕੋਸ ਹੈ, ਪ੍ਰਾਣ ਅੰਨਵੇਂ ਕੋਸ ਹੈ, ਮਨਵੇਂ ਕੋਸ ਹੈ, ਆਨੰਦਵੇਂ ਕੋਸ ਹੈ, ਵਿਗਿਆਨਵੇਂ ਕੋਸ ਹੈ, ਪੰਜ ਨੇ ਇਹ ਦੇਖ ਲਓ। ਹੁਣ ਮੈਂ ਤਾਂ ਕਹਿ ਦਿੱਤੇ ਤੁਹਾਨੂੰ, ਪੜ੍ਹੇ ਹੋਏ ਨੇ ਮੇਰੇ ਜਾਂ ਸੁਣੇ ਹੋਏ ਨੇ, ਪਰ ਇਹਨਾਂ ਨੇ ਵਿੱਚ ਹੀ ਲਿਖਣਾ ਜ਼ਿਆਦਾ। ਜਦ ਇਹਨਾਂ ਨੂੰ ਪਿੱਛੇ ਹਟਾਉਣਾ ਹੈ, ਉਹ ਜਿਹੜੀ ਉਹ ਸਾਧਨ ਹੈ ਜਿਹੜੀ, ਉਹ ਕਿਸ ਤਰ੍ਹਾਂ ਹੋਵੇਗੀ? ਉਹ ਜਾਲ ਇਹ ਗੁਰੂ ਵਾਲਾ ਬਣੇ, ਜਿਵੇਂ ਆਹ ਗੁਰੂ ਸਾਹਿਬ ਨੇ ਦੱਸਿਆ, ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼ ਆਪਾਂ ਵਾਲੇ ਮਤਾਂ ਅਨੁਸਾਰ, ਸਾਰਿਆਂ ਮਤਾਂ 'ਚ ਹੀ ਗੁਰੂ ਹੁੰਦੇ ਨੇ। ਇਹ ਨਹੀਂ ਵੀ ਕਿਸੇ ਮਤ ਦੇ ਵਿੱਚ ਗੁਰੂ ਹੈ ਨਹੀਂ, ਜਾਂ ਕਿਸੇ ਮਤ ਦੇ ਵਿੱਚ ਬ੍ਰਹਮ ਗਿਆਨੀ ਕੋਈ ਹੋਇਆ ਨਹੀਂ, ਜਾਂ ਆਰਫ ਹੋਇਆ ਨਹੀਂ। ਇਸਲਾਮ ਦੇ ਵਿੱਚ ਤਾਂ ਇਹੋ ਜਿਹੇ ਫਰੀ ਫਕੀਰ ਹੋਏ ਨੇ, ਦੰਗ ਰਹਿ ਜਾਂਦਾ ਉਹਨਾਂ ਦੀ ਕਥਾ ਸੁਣ ਕੇ ਵੀ, ਇਤਨੀ ਉੱਚ ਅਵਸਥਾ ਦੇ ਮਾਲ। ਇਸੇ ਤਰ੍ਹਾਂ ਗੁਰੂ ਘਰ ਸਾਰਿਆਂ ਮਤਾਂ ਦੇ ਵਿੱਚ ਹੁੰਦੇ ਨੇ, ਜਿਵੇਂ ਸਰਮਦ ਹੋਇਆ ਦਿੱਲੀ ਦੇ ਵਿੱਚ, ਇਸਲਾਮ ਦਾ ਹੀ ਬੰਦਾ ਸੀ, ਜਾਂ ਸਮਸਤਰੇਜ ਹੋਇਆ ਇੱਕ ਫਕੀਰ ਇਸਲਾਮ ਦੇ ਵਿੱਚ। ਸਮਸਤਰੇਜ ਨਾ ਹੁੰਦੇ ਨੇ ਆਪੋ ਆਪਣੇ ਮਤਾਂ ਦੇ, ਉਹ ਆਰਫ ਸੀ, ਆਰਫ ਆਰਫ ਦੇ ਯਾਰ ਰੱਬ ਦੇ ਵਿੱਚ ਫਰਕ ਨਹੀਂ ਹੁੰਦਾ, ਹਰ ਕਾ ਸੇਵਕ ਹਰ ਹੀ ਜੇ ਆ। ਸੰਤ ਰਾਮ ਵਿੱਚ ਭੇਦ ਕਸ਼ ਨਾਹੀਂ, ਇਸ ਤਰ੍ਹਾਂ ਦੇ ਬਹੁਤ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ, ਪੜ੍ਹੋ ਪ੍ਰੇਮ ਦੇ ਨਾਲ।
ਪਿਆਰੇ ਸੰਤ ਰਾਮ ਹੈ ਸੰਤਾ ਤੋਂ ਮਾਤਾ ਮੰਦੇ
ਸਰੀਰ ਸੁਨਿਆਣਾ
ਸੰਤ
ਦਰਸ਼ੀ ਮਹਾਂਪੁਰਸ਼ ਨੇ ਦੋ ਪੱਖ ਨੇ ਹਰ ਇੱਕ ਵਸਤੂ ਦੇ, ਜਿੱਥੇ ਸਚਿਆਈ ਆ ਉੱਥੇ ਝੂਠ ਵੀ ਹੋਵੇਗਾ ਨਾਲ, ਜਿੱਥੇ ਅਸਲੀਅਤ ਆ ਉੱਥੇ ਪਖੰਡ ਵੀ ਨਾਲ ਹੋਵੇਗਾ। ਕਿਉਂ ਜੋੜਾ ਰੱਖਿਆ ਨਾ ਪਰਮੇਸ਼ਰ ਨੇ ਹਰ ਇੱਕ ਵਸਤੂ ਦਾ। ਝੂਠ ਤਾਂ ਸੱਚ ਨੂੰ ਸਿੱਧ ਕਰਦਾ, ਸੱਚ ਝੂਠ ਨੂੰ ਸਿੱਧ ਕਰਦਾ। ਜੇ ਇੱਕੋ ਹੀ ਹੋਵੇ ਫਿਰ ਸਿੱਧ ਕੈਸੇ ਹੋਵੇਗੀ ਗੱਲ? ਆਓ ਇਸ ਤਰ੍ਹਾਂ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਹ ਤਾਂ ਜੀਵ ਆਤਮਾ ਨੂੰ ਸਿੱਧ ਕਰਦਾ, ਜਿਹੜਾ ਆਪਣੇ ਅੰਦਰ ਵਾ। ਜਿਹੜਾ ਆਪਣੇ ਅੰਦਰ ਜੀਵ ਆਤਮਾ ਹੈ, ਜ਼ਿਆਦੇ ਗੁਰੂ ਵਾਲਾ ਬਣ ਕੇ ਅਭਿਆਸ ਕਰਕੇ ਤੇ ਫਿਰ ਇਹ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋਵੇਗਾ, ਫਿਰ ਨਿਰਾਕਾਰ ਨੂੰ ਸਿੱਧੇ ਨੇ ਕਰ ਦੇਣਾ ਵੀ ਇਹ ਜਿਹਾ ਨਿਰਾਕਾਰ ਹੈ। ਇਸ ਵਸਤਾਂ ਨੂੰ ਕਹਿੰਦੇ ਨੇ ਇੱਕੋ ਜੇ। ਸਰੀਰ ਨਹੀਂ ਗੁਰੂ ਹੋ ਸਕਦਾ, ਨਹੀਂ ਸਰੀਰ ਤਾਂ ਕਲਮੀ ਦਰਮਾ ਰਹੇ ਗਾ ਜੋ ਹਮਕੋ ਪਰਮੇਸ਼ਰ ਉਚਰੇ। ਉਹ ਜਿਹੜਾ ਅੰਦਰ ਹੈ ਨਾ ਆਤਮਾ, ਉਹ ਪਰਮਾਤਮਾ ਰੇ ਜੀਵ ਆਤਮਾ ਇੱਕੋ ਜੇ ਨੇ ਦੋਈ, ਇਹਨਾਂ ਦੇ ਵਿੱਚ ਫਰਕ ਨਹੀਂ ਹੈ। ਜਦ ਇਹ ਇਕੱਠੇ ਹੋ ਜਾਣਗੇ ਨਾ ਫਿਰ ਇੱਕੋ ਜਿਹੇ ਹੋ ਜਾਣਗੇ ਦੋਈ, ਅਭੇਦ ਹੋ ਜਾਊਗਾ ਉਹ, ਅਪਣੱਤ ਨਹੀਂ ਰਹੇਗੀ ਉੱਥੇ। ਬਸ ਜਿੱਥੇ ਅਪਣੱਤ ਆ ਉੱਥੇ ਦੂਆ, ਉੱਥੇ ਜ਼ਰੂਰ ਪਖੰਡ ਹੈ। ਉਹ ਦੱਸਿਆ ਵੀ ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼ ਜਦ ਇਹ ਅਭਿਆਸ ਕਰਦਾ ਹੈ, ਜਿਵੇਂ ਸੰਸਤਰੇਜ ਫਕੀਰ ਉਸਨੇ ਆਪਣੇ ਮਤ ਅਨੁਸਾਰ ਅਭਿਆਸ ਕਰਿਆ, ਯਾਨੀ ਇਬਾਦਤ ਕਰੀ ਖੁਦਾ ਦੀ, ਖੁਦਾ ਦੇ ਨਾਮ ਦੀ ਅੱਲਾਹੂ। ਆਹ ਇਸ ਤਰ੍ਹਾਂ ਦੇ ਨਾਲ ਉਹ ਖੁਦਾ ਦੇ ਵਿੱਚ ਲੈ ਹੋ ਗਿਆ। ਲੈ ਕੀ ਹੋਇਆ? ਉਹ ਜਿਹੜਾ ਨਿਰਾਕਾਰ ਸਰੀਰ ਦੇ ਵਿੱਚ ਜੀਵ ਆਤਮਾ ਹੋ ਕੇ ਵੱਸਦਾ ਸੀ ਨਾ, ਉਹ ਖੁਦਾ ਦੇ ਵਿੱਚ ਅਭੇਦ ਹੋ ਗਿਆ ਜਾ ਕੇ। ਹੁਣ ਜੋ ਵਚਨ ਨਿਕਲੇਗਾ ਮਹਾਂਪੁਰਸ਼ਾਂ ਦੇ ਤਾਂ ਫਿਰ ਉਹ ਆਤਮਾ ਚੋਂ ਨਿਕਲੇਗਾ, ਸਰੀਰ ਚੋਂ ਨਹੀਂ ਨਿਕਲੇਗਾ। ਸਰੀਰ ਤਾਂ ਉਹ ਹੀ ਨਹੀਂ, ਨਾ ਉਹ ਹੱਥ ਹੈ, ਨਾ ਉਹ ਪੈਰ ਹੈ, ਨਾ ਉਹ ਮੂੰਹ ਹੈ, ਨਾ ਉਹ ਹੈ ਹੀ ਨਹੀਂ ਕੁਛ, ਉਹ ਤਾਂ ਨਿਰਾਕਾਰ ਹੈ। ਨਾ ਉਹ ਸਥੂਲ ਸਰੀਰ ਹੈ, ਨਾ ਉਹ ਸੂਗਮ ਸਰੀਰ ਹੈ, ਨਾ ਉਹ ਕਾਰਨ ਸਰੀਰ ਹੈ, ਨਾ ਉਹ ਪ੍ਰਪੰਚ ਹੈ। ਉਹ ਤਾਂ ਇਹਦੇ ਵਿੱਚ ਆ ਕੇ ਇੱਕ ਭੁੱਲ ਕੇ ਜਾਂ ਗੱਲਾਂ ਨੂੰ ਉਹ ਜਾਣਦਾ, ਇਹ ਤਾਂ ਹੈ ਨਹੀਂ ਉਹਦੇ ਵਿੱਚ ਨਾ। ਬਾਦਸ਼ਾਹ ਦਾ ਪੁੱਤਰ ਮਰ ਗਿਆ, ਸ਼ਹਿਜ਼ਾਦਾ, ਉਸਨੇ ਕਾਜੀ ਬਣਾਉਣੇ ਇਕੱਠੇ ਕਰ ਲਏ। ਕਹਿੰਦੇ ਵੀ ਤੁਸੀਂ ਰਸਤਾ ਲੈਂਦੇ ਹੋ ਅਤੇ ਆਪਣੇ ਧਰਮ ਦੇ ਮੁਖੀ ਖਵਾਉਂਦੇ ਹੋ, ਮੁਖੀ ਧਰਮ ਦੇ, ਅਤੇ ਮੇਰਾ ਪੁੱਤਰ ਮਰ ਗਿਆ ਇਕਲੌਤਾ, ਤੁਸੀਂ ਉਹ ਕਰੋ, ਇਸ ਨੂੰ ਜਿੰਦਾ ਕਰੋ। ਹੁਣ ਤੁਸੀਂ ਧਰਮ ਦੇ ਆਗੂ ਹੋ, ਤੁਹਾਡੇ 'ਚ ਤਾਕਤ ਹੈ, ਇਹਨੂੰ ਜਿੰਦਾ ਕਰ ਦਿਓ। ਦੇਖ ਲਓ ਆਪਣੇ ਮੱਤ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੰਦਾ ਕਰਦੇ ਰਹੇ, ਜਿੰਦਾ ਮਹਾਂਪੁਰਸ਼ ਵੀ ਕਰਦੇ ਰਹੇ। ਬਹੁਤ ਹੀ ਜੰਗਲਾਂ ਦੇਖਣ ਦੇ ਵਿੱਚ ਆਉਂਦੀਆਂ ਨੇ। ਤਾਂ ਫਿਰ ਉਹਨਾਂ ਨੂੰ ਤਾਂ ਪੈ ਗਏ ਪਿੱਛੂ, ਜੇ ਤਾਂ ਉਹਨਾਂ ਦੇ ਵਿੱਚ ਕੋਈ ਆਤਮਦਰਸ਼ੀ ਹੁੰਦਾ ਉਹਦਾ ਜਿੰਦਾ ਕਰ ਦਿੰਦਾ, ਅਤੇ ਆਤਮਦਰਸ਼ੀ ਦਾ ਵਚਨ ਕੀਤਾ ਨਹੀਂ ਮੁੜੇਗਾ। ਬਸ ਜੇ ਮਾਰਨਾ ਚਾਹੇ ਮਾਰ ਵੀ ਦੇਵੇਗਾ, ਜਿੰਦਾ ਕਰਨਾ ਚਾਹੇ ਜਿੰਦਾ ਵੀ ਕਰ ਦੇਵੇਗਾ। ਬੈਠੇ ਨੇ ਹੁਣ ਭੁੱਖੇ ਛਾਏ, ਇੱਕ ਹਫ਼ਤਾ ਮੋਲਤਾ ਕਹਿੰਦੇ ਤੁਹਾਨੂੰ, ਫਿਰ ਤੁਹਾਨੂੰ ਸਣੇ ਬੱਚੇ ਕਹਾਣੀ ਪੜਾ ਦੂੰਗਾ। ਉਹ ਮਸਤ ਫਕੀਰ ਫਿਰਦਾ ਫਿਰਦਾ ਆ ਗਿਆ ਆਪਣੀ ਮੌਜ ਦੇ ਵਿੱਚ, ਜਿਵੇਂ ਲਾਹੌਰ ਦਾ ਭਾਈ ਬੁੱਧੂ ਪੰਜਾਬੀਆਂ ਦਾ ਕੰਮ ਕਰਦਾ ਹੁੰਦਾ ਸੀ, ਪੰਜਾਬ ਜਿਵੇਂ ਅੱਜ ਕੱਲ੍ਹ ਪੱਠੇ ਗਏ ਨੇ ਆਪਾਂ ਇੱਟਾਂ ਦਾ। ਸ੍ਰੀ ਅੰਮ੍ਰਿਤਸਰ ਸਾਹਿਬ ਆਇਆ, ਨਮਸਕਾਰ ਕਰੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਬੁੱਧੂ ਕਿਵੇਂ ਆਇਆ? ਕਹਿੰਦਾ ਮਹਾਰਾਜ ਜੀ ਮੈਂ ਇੱਟਾਂ ਪੱਥ ਕੇ ਪੰਜਾਬੀਆਂ 'ਚ ਪਾ ਕੇ ਸਾਰੀ ਤਿਆਰੀ ਕਰਕੇ ਆਸ਼ੀਰਵਾਦ ਲੈਣ ਆਇਆ, ਮੈਂ ਆਪ ਤੋਂ ਬਚਨ ਲੈਣ ਆਇਆ ਬਈ ਮੇਰੇ ਪੰਜਾਬੇ ਸੋਹਣੇ ਪੱਕ ਜਾਣ, ਮੈਂ ਕਰਜ਼ਾ ਲੈ ਕੇ ਕਰਜ਼ਾ ਚੱਕ ਕੇ ਇੱਟਾਂ ਪੱਥੀਆਂ ਨੇ, ਮੈਨੂੰ ਮੁਨਾਫਾ ਹੋ ਜਾਵੇ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਬੁੱਧੂ ਤੂੰ ਸਾਡਾ ਸਿੱਖ ਹੈ, ਜਾਂ ਤੈਨੂੰ ਅਸੀਂ ਬਚਨ ਕਰਦੇ ਹਾਂ, ਤੇਰੇ ਆਵੇ ਸੋਹਣੇ ਪੱਕ ਜਾਣਗੇ, ਤੈਨੂੰ ਨਫ਼ਾ ਹੋ ਜਾਵੇਗਾ। ਬਹੁਤ ਖੁਸ਼ ਹੋ ਗਿਆ, ਚਲਿਆ ਗਿਆ। ਜਿਵੇਂ ਮਹਾਰਾਜ ਨੇ ਕਿਹਾ ਵੀ ਸਾਡੀ ਸੰਗਤ ਨੂੰ ਪ੍ਰਸ਼ਾਦਾ ਛਕਾ ਨਹੀਂ ਗੁਰੂ ਕੇ ਨਿਮਿੱਤ, ਪ੍ਰਸ਼ਾਦਾ ਤਿਆਰ ਹੋ ਗਿਆ, ਲੰਗਰ ਸੰਗਤਾਂ ਆ ਗਈਆਂ, ਬੈਠ ਗਈਆਂ, ਪੰਗਤਾਂ ਲੱਗ ਗਈਆਂ, ਇੱਕ ਮਸਤਾਨਾ ਜਿਹਾ ਸਿੱਖ ਆ ਗਿਆ ਫਿਰਦਾ ਫਿਰਦਾ। ਨਾਮ ਉਹਦਾ ਲੱਖੂ, ਜਾਂ ਸਹਿਜਧਾਰੀ ਸਿੱਖ ਹੁੰਦੇ ਸੀ ਨਾ, ਅਬ ਤੋਂ ਸਿੰਘ ਲੱਗਦਾ ਨਾ, ਨਾ ਸਿੰਘ ਸੁਣ ਕੇ ਹੀ ਡਰ ਲੱਗਣ ਲੱਗ ਜਾਂਦਾ। ਔਰ ਇਸ ਨਾਲ ਲੱਖੂ ਆ ਗਿਆ, ਪਾਟੇ ਹੋਏ ਲੀੜੇ ਨੇ, ਪਾਟੇ ਹੋਏ ਲੀੜੇ, ਕਿਰਿਆ ਬਹੁਤ ਵਿਲੱਖਣ ਜੀ ਹੈ, ਕਿਰਨਾ ਵੀ ਆਉਂਦੀ ਹੈ ਦੇਖਣ ਵਾਲੇ ਨੂੰ। ਉਹਦੇ ਮੁੰਡੇ ਸੁਣ ਗਿਆ ਵੀ ਗੁਰੂ ਕੇ ਨਿਮਿੱਤ ਭੋਜਨ ਕਰਿਆ ਬੁੱਧੂ ਨੇ, ਜਿੱਥੇ ਗੁਰੂ ਕੇ ਨਿਮਿੱਤ ਚੀਜ਼ ਆ ਉੱਥੋਂ ਕੋਈ ਰੋਕ ਨਹੀਂ ਸਕਦਾ ਕਿਸੇ ਨੂੰ, ਬਸ ਗੁਰੂ ਘਰ 'ਚੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਗੁਰੂ ਕੇ ਲੰਗਰ ਦੇ ਵਿੱਚੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਜੋ ਆ ਰੁੱਖਾਂ ਵਿੱਚ ਸਭ ਦੇਣਗੇ। ਪੰਗਤਾਂ ਲਾ ਗਈਆਂ, ਵਿਹੜਾ ਭਰ ਗਿਆ, ਦਰਵਾਜ਼ਾ ਬੰਦ ਕਰਤਾ, ਕੁੰਡੀ ਲਾ ਦਿੱਤੀ, ਉਸਨੇ ਆ ਕੇ ਲੱਤ ਮਾਰੀ ਤਖ਼ਤੇ 'ਚ ਲੱਤ, ਕਹਿੰਦਾ ਬੁੱਧੂ ਦਰਵਾਜ਼ਾ ਖੋਲ, ਗੁਰੂ ਕੇ ਨਿਮਿੱਤ ਭੋਜਨ ਕਰਿਆ ਤਾਂ ਮੈਨੂੰ ਭੁੱਖ ਲੱਗੀ ਹੋਈ ਹੈ, ਜੇ ਤੇਰਾ ਹੁੰਦਾ ਮੈਂ ਨਹੀਂ ਸੀ ਆਉਂਦਾ ਇੱਥੇ ਕਦੇ ਵੀ, ਗੁਰੂ ਕੀ ਵਸਤੂ ਹੈ, ਗੁਰੂ ਦੀ ਵਸਤੂ ਤੋਂ ਸਿੱਖ ਨੂੰ ਕੌਣ ਰੋਕ ਸਕਦਾ ਹੈ। ਬੁੱਧੂ ਨੇ ਦਰਵਾਜ਼ਾ ਖੋਲਿਆ, ਕਹਿਣ ਲੱਗਾ ਭਾਈ ਸਾਹਿਬ ਜੀ ਪੰਗਤਾਂ ਲੱਗ ਗਈਆਂ, ਅਤੇ ਦੂਈ ਪੰਗਤ 'ਚ ਤੁਹਾਨੂੰ ਛਕਾ ਦਿਆਂਗੇ। ਜਿਹੜੇ ਮਸਤਾਨੇ ਸਿੱਖ ਹੁੰਦੇ ਨਾ, ਮਸਤਾਨੀ ਟਾਈਪ ਦੇ, ਇਹੀ ਜੀ ਗੱਲ ਨਹੀਂ ਸੁਣਦੇ ਹੁੰਦੇ, ਬਸ
ਕਹਿੰਦਾ ਮੈਂ ਤਾਂ ਹੁਣ ਛਕਣਾ, ਮੈਨੂੰ ਤਾਂ ਭੁੱਖ ਲੱਗੀ ਹੋਈ ਹੈ। ਸਰ ਉਹਨੇ ਕੁੰਡਾ ਲਾ ਦਿੱਤਾ ਕਿਰਿਆ ਦੇਖ ਕੇ, ਪਰ ਹੈ ਆਤਮਦਰਸ਼ੀ, ਹੈ ਆਤਮਦਰਸ਼ੀ ਪੜੋ ਪ੍ਰੇਮ ਦੇ ਨਾਲ ਬਚਨ।
ਅੰਦਰੋਂ ਸਿਆਣੇ ਸਿੱਖ
ਹਰ ਹਰ ਗੀਤਾ ਜੇ
ਸਾਰੀਆਂ ਦੁਨੀਆਂ ਦੀਆਂ ਸਿਆਣਪਾਂ ਨੇ ਇਹ ਕਿੱਥੋਂ ਨਿਕਲਦੀਆਂ ਨੇ? ਨਿਰਾਕਾਰ ਵਾਹਿਗੁਰੂ ਚੋਂ ਨਿਕਲਦੀਆਂ ਨੇ। ਜਿਹੜਾ ਨਿਰਾਕਾਰ ਵਾਹਿਗੁਰੂ ਦੇ ਵਿੱਚੋਂ ਭੇਦ ਹੋਇਆ ਹੋਇਆ, ਸਭ ਤੋਂ ਸਿਆਣਾ ਵਾਹਿਗੁਰੂ ਹੀ ਹੋਇਆ ਨਾ, ਅਤੇ ਸਿੱਖ ਵਾਹਿਗੁਰੂ ਦੇ ਵਿੱਚੋਂ ਭੇਦ ਹੋ ਗਿਆ, ਫਿਰ ਉਹਦੇ ਵਰਗਾ ਸਿਆਣਾ ਹੋਰ ਕੌਣ ਹੋ ਜਾਏਗਾ? ਪਦਾਰਥਵਾਦੀ ਨਹੀਂ ਹੋ ਸਕਦਾ। ਭਾਵੇਂ ਉਹਦੀ ਬਾਜ ਕਿਰਿਆ ਅਸਤ ਵਿਅਸਤ ਹੈ ਦੇਖਣ ਨੂੰ ਲੱਗਦੀ, ਪਰ ਅੰਦਰੋਂ ਤਾਂ ਉਹਦੇ ਅੰਦਰ ਸਾਖਿਆਤ ਹੈ ਪਰਮੇਸ਼ਰ, ਅੰਦਰੋਂ ਤਾਂ ਪਰਮੇਸ਼ਰ ਬੋਲ ਲੈ। ਇਤਨਾ ਸਿਆਣਾ ਔਰ ਇਸ ਤਰ੍ਹਾਂ ਨਾਲ ਉਹ ਖੜ ਗਿਆ ਆ ਕੇ, ਬੁੱਧੂ ਨੇ ਪ੍ਰਵਾਹ ਨਾ ਕਰੀ, ਖੜਾ ਰਿਹਾ, ਪ੍ਰਸ਼ਾਦ ਬਾਣੀ ਛਕਿਆ। ਜਿਹੜਾ ਮੁਖੀ ਸੀ ਪ੍ਰੇਮੀ ਵਿੱਚ, ਉਹ ਉਸਨੇ ਫਿਰ ਚੂਹਾ ਪੜਿਆ, ਜਿਵੇਂ ਪੜ੍ਹਦੇ ਨੇ ਪ੍ਰਸ਼ਾਦ ਬਾਣੀ ਛੱਕ ਕੇ ਗੁਰਸਿੱਖ। ਹੈ ਪੰਜਵਾਂ ਗੁਰੂ ਨਾਨਕ, ਗੁਰੂ ਅਰਜਨ ਦੇਵ ਮਹਾਰਾਜ, ਭਾਈ ਬੁੱਧੂ ਨੇ ਆਪਦੀ ਕਿਰਪਾ ਦੁਆਰਾ ਇੱਟਾਂ ਪੱਥ ਕੇ ਪੰਜਾਬਾਂ ਦੇ ਵਿੱਚ ਪਾਈਆਂ ਨੇ, ਆਪਦੀ ਸੰਗਤ ਨੂੰ ਗੁਰੂ ਕਾ ਲੰਗਰ ਛਕਾਇਆ। ਇਹਦੇ ਜਿਹੜੇ ਆਵੇ ਨੇ ਸੋਹਣੇ ਪੱਕ ਜਾਣ। ਉਹ ਬਾਹਰ ਖੜਾ ਸੀਗਾ, ਕਹਿੰਦਾ ਜ਼ੋਰ ਲਾ ਲਓ ਕੱਚੇ ਰਹਿਣਗੇ, ਬੜੋ ਪ੍ਰੇਮ ਨਾਲ ਇਹੋ ਜਿਹਾ ਸਿੱਖ ਚਾਹੀਦਾ, ਉੱਤੋਂ ਚਾਹੇ ਲੀੜਾ ਬਣਾ ਪਾਇਆ ਹੋਵੇ।
ਵਚਨ ਕੀਤਾ ਹੋਇਆ, ਉਹ ਵਚਨ ਸਿੱਖ ਆਪ ਨਹੀਂ ਕਰਦਾ ਹੁੰਦਾ, ਕਿਉਂ? ਆਪ ਤਾਂ ਉਹ ਹੁੰਦਾ ਨਹੀਂ, ਉਹ ਤਾਂ ਆਤਮਾ ਹੁੰਦਾ ਉੱਥੇ ਤਾਂ। ਹੁਣ ਇੰਨੀ ਆਪਣੀ ਬੁੱਧ ਬਰੀਕ ਨਹੀਂ ਹੈ। ਜਿਹਦੀ ਬੁੱਧ ਬਰੀਕ ਹੈ ਉਹ ਪਰਖ ਲਏਗਾ ਵੀ ਹਾਂ ਇਸੇ ਤਰ੍ਹਾਂ ਹੀ ਹੋਊਗਾ। ਖੈਰ ਉਹਨੇ ਪਰਵਾਹ ਨਾ ਕਰੀ, ਉਹਨੇ ਫਿਰ ਰੋਟੀ ਨਹੀਂ ਖਾਧੀ ਚਲਿਆ ਗਿਆ। ਉਹ ਪਦਾਰਥਾਂ ਦਾ ਭੁੱਖਾ ਨਹੀਂ ਹੁੰਦਾ ਜਿਹੜਾ ਆਤਮਦਰਸ਼ੀ ਹੁੰਦਾ, ਨਹੀਂ, ਉਹ ਤਾਂ ਹਕੀਕਤ ਦਾ ਭੁੱਖਾ ਹੁੰਦਾ, ਸਚਿਆਈ ਦਾ। ਜਿਸ ਤਰ੍ਹਾਂ ਵਸਤੂਆਂ ਦੇ ਸੰਤ ਮਹਾਰਾਜ ਜੀ ਹੋਏ ਨੇ, ਬਾਬਾ ਆਦਰ ਸਿੰਘ ਬਹੁਤ ਸ਼ਕਤੀਸ਼ਾਲੀ ਮਹਾਤਮਾ ਹੋਏ ਨੇ, 20ਵੀਂ ਸਦੀ ਦੇ ਅਵਤਾਰ ਮੰਨਿਆ ਉਹਨਾਂ ਨੂੰ। ਕਲਗੀਧਰ ਮਹਾਰਾਜ ਜੀ ਨੇ ਵੀ 100 ਸਾਖੀ 'ਚ ਉਹਨਾਂ ਦਾ ਨਾਂ ਲਿਖਿਆ। ਬੜੇ ਬੜੇ ਰਾਜੇ ਰਾਣੇ ਝੁਕਦੇ ਸੀਗੇ ਉਹਨਾਂ ਦੇ ਅੱਗੇ। ਪਟਿਆਲੇ ਆਉਂਦੇ 2-2 ਮਹੀਨੇ ਰਹਿੰਦੇ, ਮਾਨਸਾਈਏ ਸਰਦਾਰ ਸੀ ਉਹਨਾਂ ਦੀ ਕੋਠੀ ਜਾ ਕੇ। ਭੁਪਿੰਦਰ ਸਿੰਘ ਰਾਜਾ ਹੁੰਦਾ ਤੇ ਜਦ ਉਹ ਬੜਾ ਤੇ ਉਹ ਫਿਰ ਮਹਿਲਾਂ ਦੇ ਵਿੱਚ ਲੈ ਗਿਆ ਮਹਾਰਾਜ ਜੀ ਨੂੰ। ਨੀਲਾ ਭਵਨ ਆ ਉੱਥੇ, ਹੁਣ ਤਾਂ ਉੱਥੇ ਕੁਛ ਵੀ ਨਹੀਂ ਆ, ਉੱਡ ਗਿਆ ਕਿਧਰੇ। ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਗੁਰਮੁਖ ਕੋਲ ਤੇ ਉਹਨੇ ਬੇਨਤੀ ਕਰੀ, ਮਹਾਰਾਜ ਰਣਵਾਸ ਦੇ ਵਿੱਚ ਚਰਨ ਪਾ ਦਿਓ, ਨਾ ਪ੍ਰਸ਼ਾਦ ਬਾਣੀ ਛਕ ਲਿਓ ਉੱਥੇ। ਸੰਤ ਕਹਿੰਦੇ ਠੀਕ ਆ ਬਈ, ਰਾਜਨ ਤੇਰਾ ਪ੍ਰੇਮ ਆ, ਅਸੀਂ ਤਾਂ ਪ੍ਰਸ਼ਾਦਾ ਹੀ ਛਕਣਾ, ਇੱਥੇ ਵੀ ਛਕ ਲਿਆ ਉੱਥੇ ਛਕ ਲੈਂਦੇ ਹਾਂ। ਮਹਿਲਾਂ ਚਲੇ ਗਏ। ਉਹਨੇ ਲੋਕਾਂ ਦੇ ਬਹੁਤ ਕੁਛ ਰੱਖਿਆ, ਲੱਸੀ ਖਾਨੇ ਜੇ ਜਾਂ ਲੰਗਰ ਨੌ ਹੁੰਦੇ ਨੇ ਇਹਨਾਂ ਦੇ, ਉੱਥੇ ਫਿਰ ਖਾਣਾ ਬਣਦਾ ਰਾਜਿਆਂ ਦਾ। ਉੱਥੇ ਨਫ਼ਰ ਜੇ ਰੱਖੇ ਹੁੰਦੇ ਨੇ ਉਹ ਜੇ ਉਹਨਾਂ ਦੇ ਲੀੜੇ, ਜਿਹੜਾ ਰਾਜਿਆਂ ਨੂੰ ਲਿਆਉਂਦਾ ਨਾ ਥਾਲ, ਉਹਦੇ ਲੀੜੇ ਰਾਜੇ ਵਰਗੇ ਹੁੰਦੇ ਨੇ। ਆ ਤੁਸੀਂ ਜਾ ਕੇ ਦੇਖ ਲਓ, ਹੁਣ ਵੀ ਹੈਗਾ ਤੁਹਾਡੇ ਸਾਹਮਣੇ, ਜਿਹੜੇ ਉਹਨਾਂ ਦੇ ਆਲੇ ਦੁਆਲੇ ਫਿਰਦੇ ਨੇ ਨਾ, ਉਹਨਾਂ ਦੇ ਲੀੜੇ ਉਹੋ ਜਿਹੇ ਹੀ ਨੇ, ਦੇਖ ਲਓ। ਆਹ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਪਣਗ ਤੇ ਬੈਠੇ ਨੇ, ਰਾਜਾ ਰਾਣੀ ਕੋਲ ਬੈਠੀਆਂ ਨੇ ਬੈਠੇ ਨੇ। ਉਹ ਲਾਇਆ ਜੀ ਬਹਿਰਾ ਥਾਲ, ਮਹਾਰਾਜ ਜੀ ਦੇ ਅੱਗੇ ਲਿਆ ਕੇ ਰੱਖ ਦਿੱਤਾ। ਮਹਾਰਾਜ ਜੀ ਨੇ ਛਕਣਾ ਸ਼ੁਰੂ ਕਰ ਦਿੱਤਾ, ਛਕੀ ਜਾਂਦੇ ਨੇ, ਛਕ ਕੇ ਹੱਥ ਧੋ ਲਏ, ਹੱਥ ਵੀ ਬਹਿਰੇ ਨਹੀਂ ਧੋਏ ਨੇ। ਉਹ ਬੈਠੀ ਹੈ ਜੋੜੀ ਤੇ ਜਦ ਫਿਰ ਮਹਾਰਾਜ ਜੀ ਨੇ ਚੂੜਾ ਪੜਿਆ, ਕਹਿੰਦੇ ਦਾਣਾ ਪਾਣੀ ਗੁਰੂ ਕਾ ਟਹਿਲ ਸੇਵਾ ਨੌਕਰਾਂ ਦੀ, ਕਹਿ ਲੂਗਾ ਕੋਈ ਲਾ ਆਪਣਾ ਇੱਥੇ ਮਾੜਾ ਜਿਹਾ ਥਾਣੇਦਾਰ ਜਾ ਆ ਜਾਵੇ, ਪ੍ਰਚਾਰ ਭੁੱਲ ਕੇ ਹੀ ਹਾਰ ਪਾਉਣੇ ਸ਼ੁਰੂ ਕਰ ਦਿਆਂਗੇ। ਕੀ ਸਿੱਖਾਂ ਸੀ, ਕੀ ਸਿੱਖੀ ਹੈ ਸਾਡੀ, ਕੀ ਸੰਤਗਿਰੀ ਹੈ ਸਾਡੀ। ਉਹ ਸੰਤ ਤਾਂ ਬਹੁਤ ਉੱਚ ਕੋਟੀ ਦਾ ਹੁੰਦਾ, ਪਰ ਕਰੀਏ ਕੀ, ਹੁਣ ਸਾਡੀ ਵੀ ਬਾਹਰ ਹੀ ਚੱਲਦੀ ਹੈ। ਤੈਂ ਵੀ ਸਮਾਂ ਹੀ ਐਸਾ ਆ ਗਿਆ ਗੁਰੂ ਕੋ, ਪਰੋ ਪ੍ਰੇਮ ਨਾਲ ਮਹਾਂਪੁਰਸ਼ ਤਾਂ ਬਹੁਤ ਬੇਪਰਵਾਹ ਹੁੰਦੇ ਨੇ।
ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ ਪਰਵਾਹ ਰੱਖਦੇ ਹੀ ਰੱਖਦੇ ਸਾਧੂ ਪਿਆਰੇ, ਪਰਵਾਹ ਰੱਖਦੇ ਹੀ ਰੱਖਦੇ ਰੰਗ ਰੋਂਦੇ
ਗੁਰਸਿੱਖ ਜਾਂ ਮਹਾਂਪੁਰਸ਼ ਜਾਂ ਆਰਫ ਲੋਕ ਆਤਮਦਰਸ਼ੀ ਹੋਣਗੇ ਜਿਹੜੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ ਗੁਰੂ। ਉੱਥੇ ਹੈ ਨਹੀਂ ਇਹ ਗੱਲ ਜਿੱਥੇ ਆਤਮਾ ਹੈ। ਆਹ ਇਸ ਤਰ੍ਹਾਂ ਦੇ ਨਾਲ ਜਾਂ ਚੂੜਾ ਪੜਿਆ ਬਾਬਿਆਂ ਨੇ, ਉਹ ਰਾਜਾ ਤੇ ਰਾਣੀ ਹੈਰਾਨ ਹੋ ਗਏ। ਉਹਨਾਂ ਨੇ ਕਿਹਾ ਬਈ ਸਾਡੀ ਉਪਮਾ ਕਰਨਗੇ। ਆਓ ਅੱਜ ਕੱਲ ਦੇਖ ਲਓ ਤੁਸੀਂ, ਕੋਈ ਬਹੁਤ ਵੱਡਾ ਸਰਦਾਰ ਹੋਵੇ, ਕਿਹਾ ਜਾਏ ਬਿਜਨਸੀ ਜੋ ਕੁਛ ਵੀ ਹੈ, ਚਾਹੇ ਕੋਈ ਅਹੁਦੇ ਵਾਲਾ ਹੋਵੇ ਤੇ ਪੰਜ ਬੋਤਲਾਂ ਸ਼ਰਾਬ ਦੀਆਂ ਰੋਜ਼ ਪੀਂਦਾ ਹੋਵੇ, ਉਹ ਪੰਜ ਬੋਤਲਾਂ ਹੋਰ ਵੀ ਉਰਾ ਪਰਾ ਜੋ ਆ ਦੁਨੀਆਂ ਦਾ ਕਰਦਾ ਹੋਵੇ, ਉਹਦਾ ਹੋ ਜਾਵੇ ਦੇਹਾਂਤ, ਫਿਰ ਉਸਦਾ ਜਿਹੜਾ ਭੋਗ ਪੈਂਦਾ ਨਾ ਭੋਗ, ਉੱਥੇ ਫਿਰ ਜਿਹੜੇ ਪ੍ਰੇਮੀ ਆਉਂਦੇ ਨੇ ਨਾ, ਫਿਰ ਉਹ ਕੀ ਸ਼ਬਦ ਪੜ੍ਹਦੇ ਨੇ ਬਾਣੀ ਦਾ, ਗੁਰਮੁਖ ਸਰ ਜਨਮ ਸਵਾਰ ਦਰਗੇ ਚੱਲਿਆ। ਪੰਜ ਬੋਤਲਾਂ ਸ਼ਰਾਬ ਦੀਆਂ ਪੀਂਦਾ ਗੁਰਮੁਖ, ਉਹ ਦਰਗੇ ਨੂੰ ਜਾਂਦਾ। ਹੁਣ ਤੁਰਿਆ ਲੈ ਚੱਲਿਆ ਜਾਊਗਾ ਦਰਗੇ ਨੂੰ, ਦੱਸੋ ਕਿੱਥੇ ਚਲੇ ਗਏ ਅਸੀਂ? ਤੁਸੀਂ ਜਿਉਂ ਬਾਣੀ ਲਾਗੂ ਹੈ ਜਿਸ ਤਰ੍ਹਾਂ ਓਕਣ ਕਹੋ ਨਾ ਬਾਣੀ ਨੂੰ, ਜਿਹਦਾ ਬਾਣੀ ਨੂੰ ਬਹੁਤ ਨੀਵੀਂ ਕਰ ਦਿੱਤਾ। ਹਾਂ ਇਹ ਕਹਿ ਦੋ ਵੀ ਇਹ ਨਰਕਾਂ ਨੂੰ ਜਾਊਗਾ, ਲਿਖਿਆ ਨਾ ਗੁਰਬਾਣੀ ਦੇ ਪਾਪੀ ਕਰਮ ਕਮਾਣ ਦੇ ਕਰਦੇ ਹਾਏ ਹਾਏ, ਚਾਹੇ ਰਾਜਾ ਚਾਹੇ ਗਰੀਬ ਹੈ ਚਾਹੇ ਮੀਰ ਹੈ ਕੋਈ ਹੈ, ਚਾਹੇ ਨਾਨਕ ਜੋ ਮੱਥਣ ਮਲਾਣੀਆਂ ਤਿਉਂ ਮੱਥੇ ਧਰਮ ਰਾਏ, ਪੜੋ ਬਰੇਮ ਨਾਲ। ਇਹ ਤਾਂ ਹੋ ਗਿਆ ਲੱਗਦੀ ਹੈ ਜਿਹਾ ਜਿਹਾ ਇਨਸਾਨ ਸਾਡੇ ਕਿਸੇ ਸਿੰਘ ਨੇ ਸ਼ਬਦ ਪੜ ਦਿੱਤਾ, ਜਦੋਂ ਗਿਆਨ ਦੀ ਅੰਧੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ ਪੜੋ ਪ੍ਰੇਮ ਨਾਲ, ਅਵਸਥਾ ਹੈ ਨਹੀਂ ਸੀ
ਜਦੋਂ ਗਿਆਨ ਦੀ ਅੰਧੇਰੀ
ਗਿਆਨਵਾਨ ਦੀ ਬਾਣੀ ਘੜਦੀ ਹੈ
ਫਲਾਨੇ ਪ੍ਰੇਮੀ ਨੂੰ ਸੱਦ ਕੇ ਲਿਆ, ਭੋਰੇ ਚ ਸੱਦ ਲਿਆਂਦਾ, ਕਹਿੰਦੇ ਰਾਤ ਸ਼ਬਦ ਕੀ ਪੜਿਆ ਸੀ ਤੈਂ, ਆ ਸ਼ਬਦ ਪੜਿਆ ਸੀ ਕਹਿੰਦੇ ਕਹਿੰਦੇ ਤੇਰੀ ਅਵਸਥਾ ਹੈਗੀ ਇਹ, ਤੇਰੀ ਅਵਸਥਾ ਜਿਹੜੀ ਹੈ ਉਸ ਦੇ ਮੁਤਾਬਕ ਸ਼ਬਦ ਪੜੇ ਤਦ ਤੈਨੂੰ ਲਾਭ ਪ੍ਰਾਪਤ ਹੋਵੇਗਾ, ਤੇਰੇ ਮਨ ਦੇ ਵਿੱਚ ਤਾਂ ਵਿਕਾਰ ਪਏ ਨੇ, ਇਹ ਬਾਣੀ ਕਹਿੰਦੀ ਆ ਭਰਮ ਉੱਥੇ ਹੈ ਹੀ ਨਹੀਂ ਕੋਈ, ਤਾਂ ਤੇਰੇ 'ਤੇ ਘੱਟਦੀ ਹੈ, ਤੇਰਾ ਤੈਨੂੰ ਇਸ ਦਾ ਆਨੰਦ ਆ ਜਾਵੇਗਾ ਬਾਣੀ ਦਾ, ਜਿਹੀ ਜੀ ਅਵਸਥਾ ਉਹੀ ਜੀ ਬਾਣੀ ਪੜ੍ਹੋ ਤਦ ਆਨੰਦ ਆਊਗਾ, ਅਤੇ ਮਨ ਤਾਂ ਪਾਪੀ ਆ ਬਾਣੀ ਪੜ੍ਹਦੇ ਹਾਂ ਗਿਆਨ ਦੀ, ਕੀ ਉਹਦਾ ਆਨੰਦ ਆਜੂਗਾ, ਮਨ ਤਾਂ ਚੋਰ ਹੈ, ਉਹ ਜੈਸਾ ਅਵਸਥਾ ਵੈਸੀ ਬਾਣੀ ਲਾਗੂ ਹੁੰਦੀ ਹੈ, ਤਾਂ ਹੀ ਦੱਸਿਆ ਨਾ ਭਿਆਨਕ ਰੌਚਕ ਯਥਾਰਥ, ਤਿੰਨ ਕਿਸਮ ਦੀ ਬਾਣੀ ਹੈ ਇਹ, ਤਿੰਨ ਕਿਸਮ ਦੇ ਹੀ ਕਰਮ ਨੇ ਬਸ, ਪਾਪੀਆਂ 'ਤੇ ਉਹ ਲਾਗੂ ਆ ਜਿਹੜੇ ਭਜਨ ਕਰਦੇ ਨੇ, ਉਹਨਾਂ 'ਤੇ ਇਹ ਲਾਗੂ ਹੈ, ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਪੜ੍ਹੋ ਪ੍ਰੇਮ ਨਾਲ, ਇਹ ਭਜਨ ਕਰਨ ਵਾਲਿਆਂ 'ਤੇ ਹੈ, ਗਿਆਨਵਾਨਾਂ 'ਤੇ
ਆਹ
ਕਹਿੰਦੇ ਮਹਾਰਾਜ ਫਿਰ ਸਾਨੂੰ ਤਾਂ ਕੁਛ ਨਾ ਮਿਲਿਆ, ਕਹਿੰਦੇ ਤੁਹਾਨੂੰ ਕੀ ਮਿਲਣਾ, ਜਿਹੜੇ ਪਦਾਰਥ ਨੇ ਉਹ ਤਾਂ ਗੁਰੂ ਦੇ ਨੇ ਸਾਰੇ, ਜਿਹੜੇ ਸੇਵਾ ਕਰਦੇ ਨੇ ਉਹ ਸੇਵਾ ਦਾ ਫਲ ਸੇਵਾ ਕਰਨ ਵਾਲਿਆਂ ਨੂੰ ਮਿਲਦਾ। ਜਿਵੇਂ ਗੁਰੂ ਕਾ ਲੰਗਰ, ਪਦਾਰਥ ਤਾਂ ਘਰ ਦੇ ਵਿੱਚ ਗੁਰੂ ਦੇ ਹੀ ਨੇ ਨਾ ਸਾਰੇ, ਜਿਹੜੇ ਪ੍ਰੇਮੀ ਪਕਾ ਕੇ ਲਿਆਉਂਦੇ ਨੇ ਸੇਵਾ ਕਰਕੇ ਸੰਗਤਾਂ ਨੂੰ ਛਕਾਉਂਦੇ ਨੇ, ਉਹਨਾਂ ਨੂੰ ਫਲ ਮਿਲ ਜਾਣਾ। ਔਰ ਇਸ ਤਰ੍ਹਾਂ ਨਾਲ ਕਹਿੰਦਾ ਮਹਾਰਾਜ ਜੀ ਫਿਰ ਸਵੇਰੇ ਫੇਰ ਛਕਿਓ। ਮਹਾਰਾਜ ਕਹਿੰਦੇ ਛਕ ਲਾਂਗੇ ਭਾਈ, ਸਵੇਰ ਹੋ ਗਈ, ਹੁਣ ਰਾਜਾ ਰਾਣੀ ਚੁੱਲ੍ਹੇ ਮੂਹਰੇ ਬੈਠੇ ਨੇ, ਜਿਹਨਾਂ ਨੂੰ ਡੱਕਾ ਵੀ ਨਹੀਂ ਚੱਕਣਾ ਆਉਂਦਾ, ਬੜਾ ਮੁਸ਼ਕਿਲ ਆ ਫਲ ਲੈਣਾ, ਹੱਥ 'ਤੇ ਹੱਥ ਮਾਰ ਕੇ ਨਹੀਂ ਕੁਛ ਮਿਲਣਾ ਹੈ, ਕਰਨਾ ਪਊਗਾ ਤਦ ਮਿਲੇਗਾ। ਸਾਦਾ ਬਾਣੀ ਤਿਆਰ ਕਰਿਆ, ਮਹਾਰਾਜ ਜੀ ਆ ਕੇ ਪਣਗ 'ਤੇ ਬੈਠ ਗਏ, ਚੱਕੀ ਆਉਣੇ ਨਾ ਇਹ ਕਾਲਸ ਲੱਗੀ ਹੋਈ ਹੈ ਲੀੜਿਆਂ ਨੂੰ, ਪਤਾ ਲੱਗਣੀ ਹੋਈ ਹੈ। ਜੈ ਜੀ ਸੰਗਤ ਕਰੂ, ਕਾਲਸ ਨਹੀਂ ਮਨ ਤੋਂ ਮੈਲ ਲੈਂਦੀ ਹੈ, ਜਿਹੜੇ ਗੁਰੂ ਕੇ ਲੰਗਰ ਦੇ ਭਾਂਡੇ ਮਾਂਜਦੇ ਨੇ ਨਾ ਸ਼ਰਧਾ ਨਾਲ, ਕਹਿੰਦੇ ਮਨ ਦੇ ਉੱਤੋਂ ਮੈਲ ਲੈਂਦੇ, ਜਿਹੜੇ ਭਾਂਡਿਆਂ ਤੋਂ ਮੈਲ ਲੈਂਦੀ ਹੈ। ਸ਼ਰਧਾ ਹੋਵੇ, ਆਉਣ ਨਾ ਹੋਵੇ ਅੰਦਰ, ਵੀ ਮੇਰੇ ਲੋਕ ਕਹਿੰਦੇ ਬੜੇ ਭਾਂਡੇ ਮਾਂਜਦੀ ਆ ਬੁੜੀ, ਇਹ ਬਹੁਤ ਭਾਂਡੇ, ਬੜੀ ਸੇਵਾ ਕਰਦੀ ਹੈ। ਉਹ ਤਾਂ ਗਈ ਗੱਲ, ਬਸ ਉਹ ਤਾਂ ਖਾ ਗਈ, ਉਹਦਾ ਹੋਂ ਖਾ ਗਈ, ਸਭ ਕੁਛ ਖਾਲੀ ਰਹਿ ਗਈ। ਸ਼ਾਦ ਅੱਗੇ ਰੱਖ ਦਿੱਤਾ, ਮੈਂ ਪੱਖੀ ਪੱਖੀ ਮਾਰਦੀ ਹੈ ਰਾਣੀ, ਰਾਜਾ ਸਾਹਮਣੇ ਖੜਾ। ਮਹਾਰਾਜ ਜੀ ਛੱਕ ਕੇ ਪ੍ਰਸ਼ਾਦਾ, ਹੱਥ ਧੋ ਕੇ ਚੂੜਾ ਪੜਿਆ, ਦਾਣਾ ਪਾਣੀ ਗੁਰੂ ਕਾ, ਟਾਇਰ ਸੇਵਾ ਰਾਜਾ ਔਰ ਰਾਣੀ ਦੀ ਹੈ ਹਕੀਕਤ, ਕੌਣ ਹਕੀਕਤ ਜਣਾ ਦੇਗਾ। ਆਪਣਾ ਦੋ ਦੋ ਪੈਸਿਆਂ ਪਿੱਛੇ ਲਿਪ ਲਿਪ ਕਰਦੇ ਫਿਰਦੇ, ਲੋਕਾਂ ਦੇ ਪਿੱਛੇ ਲਿਪ ਲਿਪ ਕਰਦੇ ਫਿਰਦੇ, ਮੂੰਹ ਚੋਲੇ ਪਾਏ ਹੋਏ ਨੇ, ਕੀ ਫਾਇਦਾ ਚੋਲਿਆਂ ਪਾਇਆਂ ਦਾ। ਜੋ ਚੋਲੇ ਦਾ ਫਰਜ਼ ਆ ਉਹ ਤਾਂ ਅਦਾ ਕਰਕੇ ਦਿਖਾਲੋ ਨਾ, ਫਿਰ ਤਾਂ ਮੰਨ ਲਈਏ ਵੀ ਹਾਂ ਠੀਕ ਹੈ। ਉਹ ਜੋ ਗੁਰਬਾਣੀ ਕਹਿੰਦੀ ਹੈ ਵੀ ਇਤਨਾ ਬੇਪਰਵਾਹ ਹੋਣਾ ਚਾਹੀਦਾ ਸਿੱਖ ਨੂੰ, ਉਹ ਇਹਦੇ ਬੇਪਰਵਾਹ ਤਾਂ ਨਹੀਂ ਵੀ ਨਹੀਂ ਹੋਇਆ ਨਾ ਸਿੱਖ, ਆ ਬੇਪਰਵਾਹ ਆ ਜਿਹੜਾ ਹੁਣ ਕਹਿੰਦਾ ਪਿੱਲਾ ਰਹੂਗਾ, ਜ਼ੋਰ ਲਾ ਰਹੀ ਕਦੇ ਨਹੀਂ ਪੱਕੇਗਾ, ਸਰ ਨਹੀਂ ਛਕਾਇਆ ਮੈਨੂੰ। ਬਾਜੀ ਉਸਨੇ ਮੇਰੇ ਦਰਵਾਜ਼ਾ ਖੋਲਿਆ, ਕਹਿੰਦਾ ਤੂੰ ਕਿੱਧਰੋਂ ਆ ਗਿਆ ਨਵੀਂ ਨਹੀਂ, ਕਹਿੰਦਾ ਮੈਂ ਆਉਣਾ ਕਿੱਥੋਂ ਹੈ, ਮੈਂ ਸਿੱਖਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ। ਕਹਿੰਦਾ ਮੈਨੂੰ ਤਾਂ ਪੰਜਵੇਂ ਪਾਤਸ਼ਾਹ ਨੇ ਬਚਨ ਕਰਿਆ ਵੀ ਤੇਰਾ ਆਵਾ ਸੋਹਣਾ ਪੱਕ ਜੂਗਾ, ਕਹਿੰਦਾ ਮੇਰੇ ਅੰਦਰ ਕੌਣ ਬੋਲਦਾ, ਜਦ ਤੇਰੇ ਅੰਦਰ ਗੁਰੂ ਬੋਲਣ ਲੱਗ ਜੂਗਾ ਫਿਰ ਤੇਰਾ ਬਚਨ ਨਹੀਂ ਮੁੜਨਾ ਹੈ। ਗੁਰੂ ਬੋਲਦਾ ਤਾਂ ਹੁਣ ਵੀ ਹੈ ਪਰ ਉਹਨੇ ਹੈ, ਉਹਦੇ ਅੱਗੇ ਕੋਈ ਹੋਰ ਚੀਜ਼ ਬੋਲਦੀ ਹੈ, ਹੋਰ ਕੋਈ ਚੀਜ਼ ਬੋਲਦੀ ਹੈ, ਹਾਂ ਹਾਂ ਬੋਲਦੀ ਹੈ, ਹਾਂ ਅੰਦਰ ਹੀ ਹੋ। ਆਓ ਇਸ ਤਰ੍ਹਾਂ ਦੇ ਨਾਲ ਉਹ ਪ੍ਰਵਾਹ ਨਾ ਕਰੀ, ਅੱਗ ਦੇ ਦਿੱਤੀ, ਨੀਅਤ ਦਿੰਦੇ ਉੱਤੇ ਫਿਰ ਆਵੇ ਖੋਲੇ ਸਾਰੇ ਪਿੱਲੇ ਖੋਰਾਈ, ਪੈਰਾਂ ਦੀ ਮਿੱਟੀ ਨਿਕਲ ਗਈ ਬੁੱਧੂ ਦੀ। ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਅਰਦਾਸ ਇੰਜੂ ਡਿੱਗਦੇ ਨੇ, ਉਹ ਜਾਣਦਾ ਅੱਗੇ ਜਿਹੜਾ ਬੈਠਾ ਉਹ ਜਾਣਦਾ ਤਰਕਾਲੀ ਹੈ, ਸਭ ਕੁਛ ਭੁੱਲਿਆ ਨਹੀਂ ਕੁਛ ਹੈ। ਕਹਿਣਗੇ ਭਾਈ ਬੁੱਧੂ ਉਦਾਸ ਕਿਉਂ ਹੈ ਤੂੰ, ਕਹਿੰਦਾ ਮਹਾਰਾਜ ਗਰੀਬ ਮਾਰ ਹੋ ਗਈ, ਸਾਰੇ ਆਵੇ ਪਿੱਲੇ ਪਏ ਨੇ ਖੋਰਾ, ਮੂੰਹ ਵਿਆਜ ਦੋਵੇਂ ਹੀ ਚਲੇ ਗਏ ਮੇਰੇ ਤਾਂ, ਕਿਉਂ ਕੀ ਗੱਲ ਹੋ ਗਈ ਬੁੱਧੂ, ਆਪਨੇ ਤਾਂ ਬਚਨ ਕਰਿਆ ਸੀ ਵੀ ਸੋਹਣੇ ਆਵੇ ਪੱਕ ਜਾਣਗੇ, ਉਹ ਤਾਂ ਪਿੱਲੇ ਪਏ ਨੇ, ਕੀ ਪ੍ਰਸਾਦ ਨਹੀਂ ਛਕਾਇਆ ਸੰਗਤ ਨੂੰ। ਕਹਿੰਦਾ ਛਕਾਇਆ ਸੀ, ਫਿਰ ਕਿਸੇ ਮੇਰੇ ਸਿੱਖ ਦਾ ਹਿਰਦਾ ਤਾਂ ਨਹੀਂ ਦੁਖੀ ਕਰਤਾ, ਤਾਂ ਮੇਰੇ ਸਿੱਖ ਦਾ ਹਿਰਦਾ ਤਾਂ ਨਹੀਂ ਦੁਖੀ ਕਰਤਾ, ਠੀਕ ਤਾਂ ਆਪ ਹੀ ਸਰੀਰ ਹੀ ਸਿੱਖ ਦਾ ਸੀਗਾ, ਸਾਰੀ ਗੱਲ ਸੀ। ਕਹਿੰਦੇ ਤਾਂ ਮਾੜੀ ਗੱਲ ਕਰੀ ਬੁੱਧੂ, ਤੈਰਾ ਉਹਨੂੰ ਪ੍ਰਸ਼ਾਦਾ ਛਕਾਉਣਾ ਸੀ, ਉਹਦੇ ਹਰ ਮੇਰੇ ਵਿੱਚ ਤਾਂ ਕੋਈ ਫਰਕ ਨਹੀਂ ਸੀਗਾ। ਕਹਿੰਦਾ ਮਹਾਰਾਜ ਜੀ ਆਪ ਗੁਰੂ ਹੋ, ਉਹ ਸਿੱਖ ਹੈ। ਕਹਿੰਦਾ ਮੈਂ ਸਿੱਖ ਦਾ ਵਚਨ ਨਹੀਂ ਮੋੜ ਸਕਦਾ, ਬਸ ਬੜੋ ਪ੍ਰੇਮ ਨਾਲ, ਇਤਨਾ ਪਿਆਰ ਹੈ ਸਿੱਖ ਦਾ, ਸਿੱਖ ਨਾਲ ਗੁਰੂ ਦਾ।
ਮੇਰੀ ਬੱਚੀ ਹੋਈ ਪਗ ਚੜਾਵੇ, ਪਗ ਤਾਂ ਨਹੀਂ ਹੋਈ ਨਾ ਚੜਾਵੇ।
ਪਾਤਸ਼ਾਹ ਬੁੱਧੂ ਨੂੰ ਕਹਿਣ ਲੱਗੇ, ਭਾਈ ਬੁੱਧੂ ਮੇਰਾ ਬਚਨ ਕਰਿਆ ਹੋਇਆ ਮੇਰੇ ਸਿੱਖ ਮੋੜ ਦੇਣਗੇ, ਪਰ ਮੇਰੇ ਸਿੱਖ ਦਾ ਬਚਨ ਕਰਿਆ ਹੋਇਆ ਮੇਰੇ ਕੋਲੋਂ ਨਹੀਂ ਮੁੜਦਾ, ਤਾਂ ਇਹ ਚੰਗੀ ਗੱਲ ਨਾ ਕਰੀ, ਮੇਰੇ ਸਿੱਖ ਨੂੰ ਨਾਰਾਜ਼ ਨਹੀਂ ਸੀ ਕਰਨਾ। ਆਓ ਹੁਣ ਟਾਈਮ ਹੋ ਗਿਆ, ਕਰੀਏ ਕੀ, ਕੱਲ੍ਹ ਨੂੰ ਸ਼ੁਰੂ ਕਰਾਂਗੇ। ਫਿਰ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚੱਲਿਓ। ਕੱਲ੍ਹ ਨੂੰ ਪਤਾ ਲੱਗੂਗਾ ਬਈ ਕੱਚੀਆਂ ਇੱਟਾਂ ਪੱਕੇ ਪਾ ਕਿਵੇਂ ਵਿਖਦੀਆਂ ਨੇ। ਬੜੋ ਪ੍ਰੇਮ ਨਾਲ
ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਧੰਨ
ਧੰਨ ਹੈ।
ਵਾਹਿਗੁਰੂ।